ਸੰਖ ਗ੍ਰੰਥ ਮੁਖ ਵੇਦ ਪਾਠ।
ਲਓ ਹਜ਼ੂਰ ਕਹਿੰਦੇ ਨੇ ਸਤੋ ਗੁਣ ਸ੍ਰਿਸ਼ਟੀ ਦੇ ਅੰਦਰ ਅਸੰਖ ਦਾ ਅਰਥ ਹੈ ਅਣਗਿਣਤ ਹੀ ਗ੍ਰੰਥ, ਧਰਮ ਗ੍ਰੰਥ ਨੇ, ਧਰਮ ਸ਼ਾਸਤਰ ਨੇ। ਜਿਹੜਾ ਗ੍ਰੰਥ ਸ਼ਬਦ ਹੈ ਗਿਰਾ ਕਹਿੰਦੇ ਨੇ ਬਾਣੀ ਨੂੰ, ਜੋ ਬਾਣੀ ਦਾ ਅਸਥਾਨ ਜਿੱਥੇ ਬਾਣੀ ਦਾ ਨਿਵਾਸ ਉਹਨੂੰ ਗ੍ਰੰਥ ਕਿਹਾ ਜਾਂਦਾ। ਅਤੇ ਆਪਾਂ ਵੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗ੍ਰੰਥ ਸ਼ਬਦ ਦੇ ਨਾਲ ਹੀ ਸੰਬੋਧਨ ਕਰਦੇ ਹਾਂ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਗ੍ਰੰਥ ਦਾ ਅਰਥ ਹੈ ਗਿਰਾ ਦਾ, ਬਾਣੀ ਦਾ ਅਸਥਾਨ ਜਿੱਥੇ ਬਾਣੀ ਨਿਵਾਸ ਕਰ ਰਹੀ ਹੈ। ਹਜ਼ੂਰ ਕਹਿੰਦੇ ਅਸੰਖ ਗ੍ਰੰਥ, ਅਨੇਕਾਂ ਪ੍ਰਕਾਰ ਦੇ ਗ੍ਰੰਥ ਨੇ, ਧਰਮ ਸ਼ਾਸਤਰ ਨੇ, ਉਹਨਾਂ ਦੀ ਗਿਣਤੀ ਵੀ ਕਰਨੀ ਔਖੀ ਹੈ। ਕਿੰਨੇ ਵਿਦਵਾਨਾਂ ਨੇ ਕਿੰਨੇ ਗ੍ਰੰਥ ਲਿਖੇ ਨੇ ਕੁਝ ਨਹੀਂ ਦੱਸ ਸਕਦਾ। ਹਾਂ, ਕੁਝ ਚੋਣਵੇਂ ਗ੍ਰੰਥ ਨੇ ਜਿਨ੍ਹਾਂ ਦੀ ਗਿਣਤੀ ਵਿਦਵਾਨਾਂ ਨੇ ਲਿਖੀ ਹੈ, ਜਿਵੇਂ ਮੁੱਖ ਵੇਦ ਪਾਠ। ਜਿੰਨੇ ਧਰਮ ਸ਼ਾਸਤਰ ਨੇ ਉਹਨਾਂ ਦੇ ਵਿੱਚੋਂ ਮੁੱਖ ਵੇਦਾਂ ਦੇ ਪਾਠ ਨੂੰ ਮੰਨਿਆ ਗਿਆ ਹੈ। ਚਾਰ ਵੇਦ ਨੇ, ਸ਼ਿਆਮ ਵੇਦ, ਰਿਗ, ਜੁਜਰ, ਅਥਰਵਣ। ਹਿੰਦੂ ਮਤ ਦੇ ਸਭ ਤੋਂ ਉੱਚੇ ਗਿਆਨ ਦੇ ਗ੍ਰੰਥ ਵੇਦ ਹੀ ਮੰਨੇ ਗਏ ਨੇ, ਅਤੇ ਬਾਕੀ ਇਹਨਾਂ ਦੇ ਨਾਲ ਨਾਲ ਖੱਟ ਸ਼ਾਸਤਰ ਨੇ। 6 ਹੋਰ ਧਰਮ ਗ੍ਰੰਥ ਵੀ ਹਨ, 27 ਸਿਮਰਤੀਆਂ ਵੀ ਹਨ ਅਤੇ 18 ਪੁਰਾਣ ਵੀ ਹਨ। ਪਰ ਹਜ਼ੂਰ ਕਹਿੰਦੇ ਨਹੀਂ, ਗਿਣਤੀ ਕੀਤੀਆਂ ਗ੍ਰੰਥਾਂ ਦੀ ਗਿਣਤੀ ਨਹੀਂ ਹੋ ਸਕਦੀ। ਅਸੰਖ ਗ੍ਰੰਥ, ਅਣਗਿਣਤ ਹੀ ਗ੍ਰੰਥ ਨੇ, ਧਰਮ ਸ਼ਾਸਤਰ ਨੇ, ਧਾਰਮਿਕ ਪੁਸਤਕਾਂ ਨੇ, ਅਤੇ 4 ਵੇਦ ਅਤੇ 4 ਹੀ ਉਪਵੇਦ ਮੰਨੇ ਗਏ ਨੇ। ਕਈ ਲੋਕ ਇਹਨਾਂ ਦਾ ਹੀ ਮੁੱਖ ਤੋਂ ਪਾਠ ਕਰਦੇ ਨੇ। ਕੋਈ ਧਰਮ ਗ੍ਰੰਥਾਂ ਨੂੰ ਪੜ੍ਹਦਾ ਹੈ, ਕੋਈ ਵੇਦ ਪਾਠ ਨੂੰ ਮੁੱਖ ਤੋਂ ਉਚਾਰਨ ਕਰਦਾ ਹੈ, ਕਿਉਂਕਿ ਵੇਦਾਂ ਦਾ ਪਾਠ ਕਰਨਾ ਇਹ ਵੀ ਇੱਕ ਉੱਤਮ ਕਰਮ ਸਮਝਿਆ ਗਿਆ ਹੈ। ਕਿਉਂਕਿ ਸਾਰੇ ਧਰਮਾਂ ਦੇ ਵਿੱਚ ਆਪੋ ਆਪਣੇ ਧਰਮ ਗ੍ਰੰਥ ਨੇ, ਜਿਨ੍ਹਾਂ ਨੂੰ ਹੋਲੀ ਬੁੱਕ ਆਖਿਆ ਜਾਂਦਾ ਹੈ, ਅਤੇ ਜਿੰਨੇ ਵੀ ਉਸ ਧਰਮਾਂ ਦੇ ਅਨਿਆਈ ਹਨ, ਉਹਨਾਂ ਨੂੰ ਮੰਨਣ ਵਾਲੇ ਨੇ, ਉਹਨਾਂ ਦੇ ਪੈਰੋਕਾਰ ਨੇ, ਉਹ ਆਪਣੇ ਧਰਮ ਗ੍ਰੰਥ ਨੂੰ ਆਪਣੇ ਇਸ਼ਟ ਦੀ, ਆਪਣੇ ਰਹਿਬਰ ਦੀ ਕਲਾਮ ਸਮਝ ਕੇ ਅਤੇ ਉਸ ਨੂੰ ਪੜ੍ਹਨਾ ਧਰਮ ਸਮਝਦੇ ਨੇ। ਹਿੰਦੂ ਵੇਦਾਂ ਨੂੰ ਪੜ੍ਹਦੇ ਨੇ, ਗੀਤਾ ਨੂੰ ਪੜ੍ਹਦੇ ਨੇ, ਮੁਸਲਮਾਨ ਕੁਰਾਨ ਨੂੰ ਪੜ੍ਹਦੇ ਨੇ, ਈਸਾਈ ਲੋਕ ਬਾਈਬਲ ਨੂੰ ਪੜ੍ਹਦੇ ਹਨ, ਕਈ ਹੋਰ ਧਰਮ ਗ੍ਰੰਥਾਂ ਦੇ ਅਨੁਆਈ ਉਹਨਾਂ ਨੂੰ ਪੜ੍ਹੀ ਜਾ ਰਹੇ ਨੇ। ਅਸੰਖ ਗ੍ਰੰਥ, ਅਣਗਿਣਤ ਪ੍ਰਕਾਰ ਦੇ ਗ੍ਰੰਥ ਨੇ, ਅਤੇ 4 ਵੇਦ ਅਤੇ 4 ਉਪਵੇਦ ਨੇ। ਹਜ਼ੂਰ ਕਹਿੰਦੇ ਕਈ ਲੋਕ ਇਹਨਾਂ ਦਾ ਆਪਣੇ ਮੁੱਖ ਤੋਂ ਪਾਠ ਕਰਦੇ ਹਨ।
ਅਸੰਖ ਯੋਗ ਮਨ ਰਹਿ ਉਦਾਸ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੰਖ ਯੋਗ, ਅਣਗਿਣਤ ਪ੍ਰਕਾਰ ਦੇ ਯੋਗ ਨੇ। ਜਿਹੜਾ ਯੋਗ ਹੈ ਉਹ ਵੀ ਇੱਕ ਪ੍ਰਕਾਰ ਦਾ ਨਹੀਂ, ਕਈ ਪ੍ਰਕਾਰ ਦਾ ਹੈ। ਹਠ ਯੋਗ ਹੈ, ਲੈ ਯੋਗ ਹੈ, ਕਰਮ ਯੋਗ ਹੈ, ਗਿਆਨ ਯੋਗ ਹੈ, ਭਗਤ ਯੋਗ ਹੈ, ਕਈ ਪ੍ਰਕਾਰ ਦੇ ਯੋਗ ਲਿਖੇ ਮਿਲਦੇ ਨੇ। ਹਜ਼ੂਰ ਕਹਿੰਦੇ ਨੇ ਅਸੰਖ ਯੋਗ, ਅਣਗਿਣਤ ਪ੍ਰਕਾਰ ਦੇ ਯੋਗ ਲਿਖੇ ਹੋਏ ਨੇ। ਯੋਗ ਦਾ ਮੁੱਖ ਸੂਤਰ ਹੈ ਜੁੜਨਾ, ਯੋਗਾਸ ਚਿੱਤ ਬਿਰਤੀ ਨਿਰੋਧਾ। ਚਿੱਤ ਬਿਰਤੀ ਨੂੰ ਰੋਕਣਾ ਇਹ ਯੋਗ ਦਾ ਮੁੱਖ ਸੂਤਰ ਮੰਨਿਆ ਹੋਇਆ। ਹਜ਼ੂਰ ਕਹਿੰਦੇ ਨੇ ਮਨ ਬਿਰਤੀ ਨੂੰ ਰੋਕਣ ਵਾਸਤੇ ਕਈ ਪ੍ਰਕਾਰ ਦੇ ਯੋਗ ਨੇ ਅਤੇ ਕਈ ਉਹਨਾਂ ਨੂੰ ਕਰਨ ਵਾਲੇ ਨੇ। ਅਸੰਖ ਯੋਗ ਮਨ ਰਹਿ ਹੈ ਉਦਾਸ, ਅਤੇ ਫਿਰ ਉਹ ਆਪਣੇ ਮਨ ਵਿੱਚ ਉਦਾਸ ਹੋ ਕੇ ਰਹਿੰਦੇ ਨੇ। ਕਿਉਂਕਿ ਜਿਹੜੇ ਲੋਕ ਯੋਗ ਨੂੰ ਧਾਰਨ ਕਰਦੇ ਹਨ ਉਹਨਾਂ ਨੂੰ ਸੰਸਾਰ ਦਾ ਮੋਹ ਤੇ ਛੱਡਣਾ ਹੀ ਪੈਂਦਾ ਸੀ। ਤੁਸੀਂ ਪ੍ਰਾਣੀ ਯੋਗੀਆਂ ਦੀ ਕਥਾ ਪੜ੍ਹ ਕੇ ਦੇਖੋ, ਜਿਹੜੇ ਗੋਰਖਨਾਥ ਦੇ ਅਵਲੰਬੀ ਯੋਗੀ ਸਨ, ਉਹਨਾਂ ਵਿੱਚੋਂ ਕੁਝ ਉਹ ਵੀ ਯੋਗੀ ਬਣੇ ਜਿਹੜੇ ਪਹਿਲਾਂ ਰਾਜੇ ਵੀ ਸਨ। ਜਿਵੇਂ ਭਰਥਰੀ ਰਾਜਾ ਸੀ ਬਾਅਦ ਵਿੱਚ ਯੋਗੀ ਬਣਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਵੀ ਉਸ ਦੀ ਵਿਚਾਰ ਹੋਈ। ਸੁਣ ਭਰਥਰ ਨਾਨਕ ਕਹਿ ਵਿਚਾਰ, ਬਾਣੀ ਵਿੱਚ ਉਸਦਾ ਜ਼ਿਕਰ ਆਇਆ ਹੈ। ਹੋਰ ਵੀ ਕਈ ਸਿੱਧਾਂ ਦੇ ਨਾਮ ਆਏ ਨੇ, ਗੋਪੀ ਚੰਦ ਵੀ ਜਾਂ ਗੋਪੀ ਨਾਥ ਵੀ ਰਾਜਾ ਸੀ ਪਹਿਲਾਂ, ਪਰ ਜਦੋਂ ਉਹਨਾਂ ਨੂੰ ਠੋਕਰ ਲੱਗੀ, ਵੈਰਾਗ ਹੋਇਆ ਤਾਂ ਉਹਨਾਂ ਨੇ ਉਦਾਸਤਾਈ ਨੂੰ ਧਾਰਨ ਕੀਤਾ। ਹਜ਼ੂਰ ਕਹਿੰਦੇ ਨੇ ਅਸੰਖ ਯੋਗ ਮਨ ਰਹਿ ਹੈ ਉਦਾਸ, ਅਣਗਿਣਤ ਪ੍ਰਕਾਰ ਦੇ ਯੋਗ ਨੇ ਅਤੇ ਉਹਨਾਂ ਨੂੰ ਕਰਨ ਵਾਲੇ ਯੋਗੀ ਵੀ ਬੇਅੰਤ ਨੇ ਜਿਹੜੇ ਆਪਣੇ ਮਨ ਵਿੱਚ ਉਦਾਸ ਹੋ ਕੇ ਵਿਚਰਦੇ ਹਨ।
ਅਸੰਖ ਭਗਤ ਗੁਣ ਗਿਆਨ ਵਿਚਾਰ,
ਇਹ ਸਦੋ ਗੁਣ ਸ੍ਰਿਸ਼ਟੀ ਦੀ ਵਿਚਾਰ ਹੋ ਰਹੀ ਹੈ। ਹਜ਼ੂਰ ਕਹਿੰਦੇ ਅਸੰਖ ਭਗਤ, ਅਣਗਿਣਤ ਪ੍ਰਕਾਰ ਦੇ ਭਗਤ ਨੇ, ਹੁਣ ਭਗਤਾਂ ਦਾ ਵੀ ਕੋਈ ਅੰਤ ਨਹੀਂ। ਅਸਲੀ ਭਗਤ ਉਸ ਨੂੰ ਕਹਿੰਦੇ ਨੇ ਜਿਹੜਾ ਵਾਹਿਗੁਰੂ ਦੇ ਪੈ ਅਤੇ ਪਾਉ ਵਿੱਚ ਵਰਤਦਾ ਹੈ, ਉਹ ਭਗਤ ਹੈ। ਨੌ ਪ੍ਰਕਾਰ ਦੀ ਭਗਤੀ, ਸਰਵਣ ਸਿਮਰਨ ਔ ਕੀਰਤਨ ਪਾਤ ਸੇਵ ਅਰਚਾਨ ਦਾਸਾ ਸਖਪਨ ਬੰਦਨਾ ਸਰਵਨ ਵੇਦਨ ਜਾਣ, ਜਿਹੜਾ ਇਹ ਨਵ ਦਾ ਭਗਤੀ ਨੂੰ ਕਿਸੇ ਵੀ ਭਗਤੀ ਨੂੰ ਕਰਦਾ ਉਹ ਭਗਤ ਹੈ। ਇੱਕ ਪ੍ਰੇਮਾ ਭਗਤੀ ਹੈ, ਉਹ ਸਭ ਤੋਂ ਮਹਾਨ ਹੈ। ਇੱਕ ਪਰਾ ਭਗਤੀ ਹੈ, ਇਹ ਉਸਦੇ ਨਾਲੋਂ ਵੀ ਵੱਖਰੀ ਹੈ। ਹਜ਼ੂਰ ਕਹਿੰਦੇ ਨੇ ਅਸੰਖ ਭਗਤ, ਅਣਗਿਣਤ ਪ੍ਰਕਾਰ ਦੇ ਭਗਤ ਨੇ। ਧਰਮ ਸ਼ਾਸਤਰਾਂ ਦੇ ਵਿੱਚ ਚਾਰ ਕਿਸਮ ਦੇ ਭਗਤਾਂ ਦਾ ਜ਼ਿਕਰ ਆਉਂਦਾ ਹੈ। ਇੱਕ ਆਰਤ ਭਗਤ ਹੁੰਦੇ ਨੇ, ਦੂਸਰੇ ਅਰਥਾ ਅਰਥੀ ਭਗਤ ਹੁੰਦੇ ਨੇ, ਤੀਸਰੇ ਪ੍ਰੇਮੀ ਭਗਤ ਹੁੰਦੇ ਨੇ ਅਤੇ ਚੌਥੇ ਗਿਆਨਵਾਨ ਭਗਤ ਹੁੰਦੇ ਹਨ। ਆਰਤ ਭਗਤ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਕਿਸੇ ਦੁੱਖ ਦੀ ਖਾਤਰ ਸੰਸਾਰ ਦਾ ਮੋਹ ਛੱਡ ਕੇ ਵਾਹਿਗੁਰੂ ਦੀ ਭਗਤੀ ਵਿੱਚ ਲੱਗੇ। ਜਿਵੇਂ ਧਰੂ ਭਗਤ ਨੂੰ ਉਹਦੀ ਮਤਰੇਈ ਮਾਂ ਨੇ ਝਿੜਕਿਆ, ਉਹਨੂੰ ਦੁਰਵਾਕ ਕਹੇ, ਉਹਦਾ ਮਨ ਦੁਖੀ ਹੋਇਆ, ਰੋਂਦਾ ਰੋਂਦਾ ਆਪਣੀ ਮਾਂ ਦੇ ਕੋਲ ਆਇਆ, ਪੁੱਛਦਾ ਤੂੰ ਸੁਆਣੀ ਹੈ ਕਿ ਸਰੀਤਾ, ਤੂੰ ਪਟਰਾਣੀ ਹੈ ਕਿ ਨੌਕਰਾਣੀ ਹੈ। ਤਾਂ ਉਸਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਵਾਹਿਗੁਰੂ ਦੀ ਭਗਤੀ ਨਹੀਂ ਕਰ ਸਕੀ, ਜਿਸ ਦਾ ਸਦਕਾ ਭਾਵੇਂ ਮੈਂ ਪਟਰਾਣੀ ਹਾਂ ਪਰ ਮੇਰੇ ਨਾਲ ਨੌਕਰਾਣੀਆਂ ਵਾਲਾ ਸਲੂਕ ਹੋ ਰਿਹਾ ਹੈ। ਧਰੂ ਨੇ ਪੁੱਛਿਆ ਕਿ ਮਾਂ, ਜੇ ਤੂੰ ਪਟਰਾਣੀ ਹੈ, ਮੈਂ ਤੇਰਾ ਪੁੱਤਰ ਹਾਂ, ਰਾਜ ਦਾ ਹੱਕ ਤਾਂ ਮੇਰਾ ਹੀ ਬਣਦਾ ਹੈ, 5 ਸਾਲ ਦਾ ਬੱਚਾ ਹੈ ਹਾਲੇ। ਮਨ ਦੁਖੀ ਹੋਇਆ, ਮਾਂ ਨੂੰ ਕਹਿਣ ਲੱਗਾ ਕਿਸ ਉੱਦਮ 'ਤੇ ਰਾਜ ਮਿਲੇ, ਮਾਂ ਹੁਣ ਮੈਨੂੰ ਉਹ ਉੱਦਮ ਦੱਸ, ਮੇਰਾ ਰਾਜ, ਮੇਰਾ ਹੱਕ, ਮੇਰੀ ਵਿਰਾਸਤ ਮੈਨੂੰ ਕਿਵੇਂ ਹਾਸਲ ਹੋ ਸਕਦੀ ਹੈ। ਤਾਂ ਸਿਆਣੀ ਮਾਂ ਨੇ ਉਸ ਵੇਲੇ ਇਹੀ ਗੱਲ ਆਖੀ, ਪੁੱਤਰ ਪਰਮੇਸ਼ੁਰ ਆਰਾਧੀ ਹੈ, ਜਿੱਦੂ ਹੋਈ ਹੈ ਪਤਤ ਪੁਨੀਤਾ, ਕਿ ਇਹ ਪੁੱਤਰ ਤੂੰ ਵਾਹਿਗੁਰੂ ਦੀ ਭਗਤੀ ਕਰ, ਭਗਤੀ ਕਰੇਗਾ ਅਤੇ ਵਾਹਿਗੁਰੂ ਤੈਨੂੰ ਸਭ ਕੁਝ ਦੇਵੇਗਾ। ਸੰਤ ਹੋ ਹਰ 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 ਆਰਾਧ ਹੋ, ਹਰ ਆਰਾਧ ਸਭੋ ਕਿਛ ਪਾਈਐ, ਕਾਰਜ ਸਗਲੇ ਸਦ ਹੋ। ਧਰੂ ਭਗਤ ਨੇ ਨਾ ਤਾਂ ਕੋਈ ਲੜਾਈ ਲੜੀ, ਨਾ ਹੀ ਫੌਜਾਂ ਰੱਖੀਆਂ, ਨਾ ਹੀ ਕੋਈ ਹਥਿਆਰ ਖਰੀਦੇ, ਕੇਵਲ ਵਾਹਿਗੁਰੂ ਦੀ ਭਗਤੀ ਕੀਤੀ। ਭਗਤੀ ਵਿੱਚ ਸ਼ਕਤੀ ਹੈ ਅਤੇ ਦੇਖ ਲਓ ਉਸਨੂੰ ਰਾਜ ਵੀ ਮਿਲਿਆ, ਅਮਰ ਪਦਵੀ ਵੀ ਪ੍ਰਾਪਤ ਹੋ ਗਈ। ਇਹਨੂੰ ਆਰਤ ਭਗਤ ਕਹਿੰਦੇ ਨੇ, ਜਿਹੜੇ ਦੁੱਖ ਦੇ ਮਾਰੇ ਭਗਤੀ ਕਰਦੇ ਨੇ, ਦੁਖੀ ਹੋ ਕੇ ਭਗਤੀ ਵਿੱਚ ਲੱਗਦੇ ਨੇ। ਦੂਸਰੇ ਅਰਥਾ ਅਰਥੀ ਭਗਤ ਹੁੰਦੇ ਨੇ। ਅਰਥਾ ਅਰਥੀ ਭਗਤ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਪਦਾਰਥਾਂ ਦੀ ਇੱਛਾ ਨੂੰ ਲੈ ਕੇ ਭਗਤੀ ਵਿੱਚ ਲੱਗਦੇ ਨੇ। ਕਿਸੇ ਮਹਾਂਪੁਰਖ ਦੀ ਵਡਿਆਈ ਅਤੇ ਪ੍ਰਤਾਪ ਤੱਕ ਲਿਆ, ਮਨ ਵਿੱਚ ਇੱਛਾ ਪੈਦਾ ਹੋਈ ਵੀ ਅਸੀਂ ਵੀ ਭਗਤੀ ਕਰੀਏ, ਜੇ ਭਗਤੀ ਕਰਕੇ ਵਾਹਿਗੁਰੂ ਪਰਮੇਸ਼ੁਰ ਇੰਨੀ ਦੌਲਤ, ਇੰਨੀ ਵਪੂਤੀ, ਇੰਨਾ ਐਸ਼ਵਰਜ, ਇੰਨਾ ਸਤਿਕਾਰ, ਇੰਨੀ ਪ੍ਰਤਿਸ਼ਠਾ ਦੇ ਸਕਦਾ ਹੈ, ਅਤੇ ਫਿਰ ਕਿਉਂ ਨਾ ਵਾਹਿਗੁਰੂ ਦੀ ਭਗਤੀ ਕੀਤੀ ਜਾਵੇ। ਕਈ ਪਦਾਰਥਾਂ ਦੀ ਇੱਛਾ ਨੂੰ ਲੈ ਕੇ ਦੁਨੀਆਂ ਦੀ ਵਡਿਆਈ ਦੀ ਇੱਛਾ ਨੂੰ ਲੈ ਕੇ ਵੀ ਭਗਤੀ ਕਰਦੇ ਨੇ, ਉਹਨਾਂ ਨੂੰ ਅਰਥਾਅਰਥੀ ਭਗਤ ਕਿਹਾ ਜਾਂਦਾ। ਜਿਵੇਂ ਸੁਦਾਮੀ ਦੀ ਗੱਲ ਆਉਂਦੀ ਹੈ, ਉਹ ਕ੍ਰਿਸ਼ਨ ਜੀ ਦਾ ਬਾਲ ਸਿਖਾਈ ਮਿੱਤਰ ਸੀ। ਘਰ ਦੇ ਵਿੱਚ ਬਹੁਤ ਗਰੀਬੀ ਆ ਗਈ, ਉਹਦਾ ਵੀ ਇੱਕ ਕਾਰਨ ਸੀ। ਕਹਿੰਦੇ ਨੇ ਜਦੋਂ ਸੰਦੀਪਨ ਗੁਰੂ ਦੇ ਪਾਸ ਕ੍ਰਿਸ਼ਨ ਅਤੇ ਸੁਦਾਮਾ ਇਕੱਠੇ ਹੀ ਬ੍ਰਹਮ ਵਿੱਦਿਆ ਪੜ੍ਹਦੇ ਸਨ, ਇੱਕ ਦਿਨ ਉਸਨੇ ਇਹਨਾਂ ਨੂੰ ਗਊਆਂ ਚਾਰਨ ਵਾਸਤੇ ਭੇਜਿਆ। ਸਿਆਲ ਦੀ ਰੁੱਤ ਸੀ, ਸੁਦਾਮੇ ਦੇ ਕੋਲ ਕੁਛ ਚੌਲ ਸਨ, ਹੈ ਸਨ ਥੋੜ੍ਹੇ। ਇਹਨੇ ਮਨ ਦੇ ਵਿੱਚ ਲਾਲਚ ਧਾਰਨ ਕੀਤਾ ਕਿ ਜੇ ਕ੍ਰਿਸ਼ਨ ਨੂੰ ਮੇਰੇ ਦੋਸਤ ਨੂੰ ਪਤਾ ਲੱਗ ਗਿਆ ਕਿਧਰੇ ਇਹ ਨਾ ਹੋਵੇ, ਉਹ ਮੈਥੋਂ ਮੰਗ ਲਵੇ। ਉਸਨੇ ਕ੍ਰਿਸ਼ਨ ਜੀ ਤੋਂ ਚੋਰੀ ਝੁੰਬਲ ਵੱਟਾ ਜਿਹਾ ਮਾਰਿਆ ਅਤੇ ਆਪਦਾ ਮੂੰਹ ਲੁਕੋ ਕੇ ਚੌਲ ਖਾਣ ਲੱਗਿਆ। ਅਤੇ ਕ੍ਰਿਸ਼ਨ ਜੀ ਵੀ ਉੱਥੇ ਕੋਲੇ ਹੀ ਬੈਠੇ ਸਨ, ਉਹ ਕਹਿਣ ਲੱਗੇ, ਸੁਦਾਮਿਆ ਇਹ ਕੀ ਕਰ ਰਿਹਾ ਹੈ? ਕਹਿੰਦਾ ਕੁਝ ਨਹੀਂ। ਕਹਿੰਦੇ ਆ ਤੇਰੇ ਦੰਦ ਵੱਜਦੇ ਨੇ। ਕਹਿੰਦਾ ਇਹ ਤਾਂ ਪਾਲੇ ਨਾਲ ਦੰਦ ਵੱਜਦੇ ਨੇ। ਤਾਂ ਕ੍ਰਿਸ਼ਨ ਜੀ ਨੇ ਉਸ ਵੇਲੇ ਬਚਨ ਕਹਿ ਦਿੱਤਾ, ਜਾ ਓਏ ਦਲਿੱਦਰੀਆ, ਮੈਂ ਤੇਰੇ ਚੌਲਾਂ ਦਾ ਭੁੱਖਾ ਤਾਂ ਨਹੀਂ ਸੀ, ਪਰ ਤੂੰ ਇਹ ਗੱਲ ਚੰਗੀ ਨਹੀਂ ਕੀਤੀ। ਇੰਨੀ ਗੱਲ ਕਹਿਣ ਦੇ ਨਾਲ ਸੁਦਾਮੇ ਦੇ ਘਰ ਵਿੱਚ ਇੰਨੀ ਗਰੀਬੀ ਆ ਗਈ, ਇੰਨਾ ਦਲਿੱਦਰ ਆ ਗਿਆ, ਬਸ ਕਿਸੇ ਟਾਈਮ ਰੋਟੀ ਪੱਕਦੀ, ਕਈ ਵਾਰੀ ਫਾਕਾ ਹੀ ਕੱਟਣਾ ਪੈਂਦਾ। ਜਦੋਂ ਕ੍ਰਿਸ਼ਨ ਜੀ ਰਾਜਾ ਬਣ ਗਏ, ਦੁਆਰਕਾ ਦਾ ਰਾਜ ਭਾਗ ਉਹਨਾਂ ਨੂੰ ਮਿਲਿਆ, ਅਤੇ ਸੁਦਾਮੇ ਦੇ ਘਰ ਵਾਲੀ ਕਹਿਣ ਲੱਗੀ, ਤੂੰ ਰੋਜ਼ ਕ੍ਰਿਸ਼ਨ ਜੀ ਦੀਆਂ ਗੱਲਾਂ ਸੁਣਾਉਣਾ, ਵੀ ਉਹ ਮੇਰੇ ਬਾਲ ਸਿਖਾਈ ਮਿੱਤਰ ਨੇ, ਮੇਰਾ ਉਹਨਾਂ ਦੇ ਨਾਲ ਬੜਾ ਪਿਆਰ ਹੁੰਦਾ ਸੀ, ਉਹ ਅੱਜ ਰਾਜੇ ਬਣੇ ਹੋਏ ਨੇ, ਤੂੰ ਕਿਉਂ ਨਹੀਂ ਉਹਨਾਂ ਦੇ ਪਾਸ ਜਾ ਕੇ ਆਪਣਾ ਦੁੱਖ ਦੱਸਦਾ, ਉਹ ਤੇਰੀ ਗਰੀਬੀ ਨੂੰ ਦੂਰ ਕਰ ਸਕਦੇ ਨੇ। ਸੁਦਾਮਾ ਹਰ ਵੇਲੇ ਕ੍ਰਿਸ਼ਨ ਜੀ ਨੂੰ ਯਾਦ ਕਰਨ ਲੱਗਿਆ, ਪਰ ਮਨ ਹੀ ਮਨ ਦੇ ਵਿੱਚ ਆਪਣੀ ਉਸ ਗਲਤੀ ਨੂੰ ਵੀ ਕੋਸਦਾ ਕਿ ਮਨਾ, ਜੇ ਤੂੰ ਉਸ ਵੇਲੇ ਸੱਚ ਬੋਲ ਪੈਂਦਾ, ਸੱਚ ਦੱਸ ਦਿੰਦਾ, ਅਤੇ ਆਹ ਦਿਨ ਤੈਨੂੰ ਨਾ ਦੇਖਣੇ ਪੈਂਦੇ। ਫਿਰ ਮਨ ਵਿੱਚ ਖਿਆਲ ਆਇਆ, ਗੱਲ ਤਾਂ ਸਾਰੀ ਚੌਲਾਂ ਦੀ ਹੀ ਸੀ ਨਾ, ਚਲੋ ਮੈਂ ਆਪਣੀ ਗਲਤੀ ਭੁੱਲ ਬਖਸ਼ਾਉਣ ਦੇ ਲਈ ਹੁਣ ਜੇ ਮੈਂ ਚੱਲਿਆ ਜਾਵਾਂ, ਕ੍ਰਿਸ਼ਨ ਜੀ ਇੱਕ ਬੜੇ ਵੱਡੇ ਮਹਾਂਪੁਰਖ ਨੇ, ਅਵਤਾਰੀ ਪੁਰਖ ਨੇ, ਉਹ ਮੇਰੀ ਗਲਤੀ ਨੂੰ ਜ਼ਰੂਰ ਮੁਆਫ਼ ਕਰ ਦੇਣਗੇ। ਮਨ ਵਿੱਚ ਭਰੋਸਾ ਲੈ ਕੇ, ਸ਼ਰਧਾ ਪਿਆਰ ਲੈ ਕੇ, ਅਤੇ ਨਾਲ ਹੀ ਆਪਣਾ ਗਰੀਬੀ ਦਾ ਦੁੱਖ, ਦਲਿੱਦਰ ਦਾ ਦੁੱਖ ਦੂਰ ਕਰਨ ਦੇ ਲਈ ਸੁਦਾਮਾ ਦੁਆਰਕਾ ਵਿੱਚ ਪਹੁੰਚਿਆ। ਫਟੇ ਪੁਰਾਣੇ ਕੱਪੜੇ ਨੇ, ਇੱਕ ਆਪਣੇ ਪੱਲੇ ਥੋੜ੍ਹੇ ਜਿਹੇ ਚੌਲ ਬੰਨੇ ਹੋਏ ਨੇ, ਕਿਉਂਕਿ ਹੈ ਤਾਂ ਗਰੀਬੀ ਸੀ, ਹੁਣ ਹੋਰ ਕੀ ਵਿਚਾਰਾ ਲਿਜਾ ਸਕਦਾ ਸੀ। ਜਦੋਂ ਕ੍ਰਿਸ਼ਨ ਜੀ ਦੇ ਪਾਸ ਦੁਆਰਕਾ ਵਿੱਚ ਆਇਆ ਅਤੇ ਆ ਕੇ ਦਸਤਕ ਦਿੱਤੀ, ਤਾਂ ਅੱਗੋਂ ਦਰਬਾਨ ਜੀ ਨੇ ਪੁੱਛਿਆ, ਬਈ ਤੂੰ ਕੌਣ ਹੈ? ਉਹ ਕਹਿਣ ਲੱਗਾ, ਮੈਂ ਸੁਦਾਮਾ ਹਾਂ, ਕ੍ਰਿਸ਼ਨ ਜੀ ਦਾ ਬਾਲ ਸਿਖਾਈ ਮਿੱਤਰ ਹਾਂ, ਤੁਸੀਂ ਜਾ ਕੇ ਮੇਰਾ ਇਹ ਸੰਦੇਸ਼ ਦਿਓ ਕਿ ਸੁਦਾਮਾ ਤੁਹਾਨੂੰ ਮਿਲਣ ਵਾਸਤੇ ਆਇਆ। ਜਦੋਂ ਕ੍ਰਿਸ਼ਨ ਜੀ ਨੇ ਇਹ ਗੱਲ ਸੁਣੀ, ਆਪਣੇ ਸੰਘਾਸਾ ਨੂੰ ਛੱਡ ਕੇ ਨੰਗੇ ਪੈਰੀਂ ਸੁਦਾਮੇ ਦੀ ਆਓ ਭਗਤ ਕਰਨ ਲਈ ਪਹੁੰਚੇ, ਆਪਣੇ ਹੱਥ ਵਿੱਚ ਜਲ ਲਿਆ, ਉਹਦੇ ਪੈਰ ਧੋਤੇ, ਉਹਦਾ ਸਤਿਕਾਰ ਕੀਤਾ, ਅਤੇ ਉਸਦੀ ਬਾਂਹ ਫੜ ਕੇ, ਹੱਥ ਵਿੱਚ ਹੱਥ ਫੜ ਕੇ ਉਸ ਨੂੰ ਆਪਣੇ ਨਾਲ ਲੈ ਕੇ ਆਏ, ਅਤੇ ਜਿੱਥੇ ਆਪਣਾ ਸਿੰਘਾਸਨ ਸੀ ਉਹਦੇ ਉੱਤੇ ਆਪਣੇ ਬਰਾਬਰ ਸੁਦਾਮੇ ਨੂੰ ਬੈਠਾਇਆ, ਇੰਨਾ ਸਤਿਕਾਰ ਕੀਤਾ, ਇੰਨਾ ਪਿਆਰ ਕੀਤਾ, ਅਤੇ ਸੁਦਾਮਾ ਬਹੁਤ ਹੈਰਾਨ। ਅਖੀਰ ਕ੍ਰਿਸ਼ਨ ਜੀ ਨੇ ਬੜੇ ਪਿਆਰ ਦੇ ਵਿੱਚ ਪੁੱਛਿਆ, ਕਹਿਣ ਲੱਗੇ, ਸੁਦਾਮਿਆ ਮੇਰੇ ਲਈ ਕੀ ਲੈ ਕੇ ਆਇਆ? ਤਾਂ ਉਸਨੇ ਸੰਗਦੇ ਸੰਗਦੇ ਚੌਲਾਂ ਦੀ ਪੋਟਲੀ ਮੂਹਰੇ ਕਰ ਦਿੱਤੀ, ਕਹਿਣ ਲੱਗਾ, ਮੈਂ ਗਰੀਬ ਹਾਂ, ਹੋਰ ਤਾਂ ਮੇਰੇ ਪਾਸ ਲਿਆਉਣ ਵਾਸਤੇ ਕੁਝ ਵੀ ਨਹੀਂ ਸੀ, ਬਸ ਮੈਂ ਤਾਂ ਥੋੜ੍ਹੇ ਜਿਹੇ ਚੌਲ ਲੈ ਕੇ ਆਇਆ ਹਾਂ। ਕ੍ਰਿਸ਼ਨ ਭਗਵਾਨ ਜੀ ਨੇ ਗੋਬਿੰਦ ਪਾਉ ਭਗਤ ਦਾ ਭੁੱਖਾ, ਉਹਦੇ ਪਿਆਰ ਦੀ ਕਦਰ ਕੀਤੀ। ਉਹੀ ਚੌਲ ਜਿਹੜੇ ਕ੍ਰਿਸ਼ਨ ਜੀ ਵਾਸਤੇ ਲੈ ਕੇ ਆਇਆ, ਉਹਨਾਂ ਨੇ ਪੋਟਲੀ ਦੀ ਗੰਢ ਖੋਲ੍ਹੀ ਔਰ ਉਹ ਚੌਲ ਖਾਧੇ, ਤੇ ਕਹਿਣ ਲੱਗੇ, ਸੁਦਾਮਿਆਂ ਤੇਰੇ ਚੌਲ ਇੰਨੇ ਸਵਾਦੀ ਨੇ ਔਰ ਇੰਨੇ ਟੇਸਟੀ ਨੇ, ਮੈਂ ਇਹੋ ਜਿਹੇ ਚੌਲ ਕਦੇ ਖਾਧੇ ਹੀ ਨਹੀਂ। ਬਸ ਕਹਿਣ ਲੱਗੇ ਸੁਦਾਮਿਆਂ, ਤੂੰ ਅੱਗੇ ਚੌਲ ਇਕੱਲੇ ਨੇ ਖਾਧੇ ਸੀ, ਇਸ ਲਈ ਤੇਰੇ ਘਰ ਵਿੱਚ ਦਲਿੱਦਰ ਆ ਗਿਆ, ਗਰੀਬੀ ਆ ਗਈ, ਹੁਣ ਤੂੰ ਚੌਲ ਸਾਨੂੰ ਖਵਾਏ ਨੇ, ਹੁਣ ਤੇਰੀ ਗਰੀਬੀ ਦੂਰ ਹੋ ਗਈ, ਤੇਰਾ ਦਲਿੱਦਰ ਵੀ ਦੂਰ ਹੋ ਗਿਆ। ਇੰਨੇ ਬਚਨ ਕਹਿਣ ਦੀ ਦੇਰ ਸੀ, ਉਸੇ ਵੇਲੇ ਸੁਦਾਮੇ ਦੇ ਘਰ ਦੇ ਵਿੱਚ ਨੌ ਨਿਧੀਆਂ 18 ਸਿੱਧੀਆਂ ਆ ਗਈਆਂ ਅਤੇ ਘਰ ਨੂੰ ਭਾਗ ਲਾ ਗਏ, ਦੌਲਤ ਦਾ ਕੋਈ ਅੰਤ ਨਹੀਂ ਰਿਹਾ। ਇਉਂ ਹੀ ਅਰਥਾ ਅਰਥੀ ਭਗਤ ਹੁੰਦੇ ਨੇ ਜਿਹੜੇ ਕਿਸੇ ਪਦਾਰਥ ਦੀ ਇੱਛਾ ਨੂੰ ਲੈ ਕੇ ਭਗਤੀ ਕਰਦੇ ਨੇ। ਬਹੁਤ ਸਾਰੇ ਗੁਰਸਿੱਖਾਂ ਨੇ ਵੀ ਇਸ ਤਰ੍ਹਾਂ ਭਗਤੀ ਕੀਤੀ, ਉਹਨਾਂ ਨੂੰ ਵੀ ਗੁਰੂ ਮਹਾਰਾਜ ਨੇ ਮਾਲਾ ਮਾਲ ਕੀਤਾ। ਤੀਸਰੇ ਨੰਬਰ 'ਤੇ ਪ੍ਰੇਮੀ ਭਗਤ ਹੁੰਦੇ ਨੇ। ਜਿਹੜੇ ਪ੍ਰੇਮੀ ਭਗਤ ਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਕੋਈ ਨਾ ਇੱਛਾ ਹੁੰਦੀ ਹੈ ਅਤੇ ਨਾ ਹੀ ਕੋਈ ਦੁੱਖ ਹੁੰਦਾ ਹੈ, ਉਹਨਾਂ ਦੇ ਅੰਦਰ ਇੱਕ ਪ੍ਰੇਮ ਹੁੰਦਾ ਹੈ, ਬਸ ਵਾਹਿਗੁਰੂ ਦਾ ਨਾਮ ਜਪਦੇ ਨੇ। ਜਿਹੜੇ ਪ੍ਰੇਮੀ ਭਗਤ ਨੇ ਅਤੇ ਉਹਨਾਂ ਦਾ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਬਹੁਤਾ ਸਤਿਕਾਰ ਹੁੰਦਾ ਹੈ, ਇਸ ਲਈ ਪ੍ਰੇਮੀ ਭਗਤਾਂ ਦੀ ਗਿਣਤੀ ਘੱਟ ਹੁੰਦੀ ਹੈ ਅਤੇ ਦੂਸਰੇ ਜਿਹੜੇ ਭਗਤ ਨੇ ਉਹਨਾਂ ਦੀ ਗਿਣਤੀ ਵਧੇਰੇ ਹੁੰਦੀ ਹੈ। ਤੀਸਰੇ ਹੁੰਦੇ ਨੇ ਗਿਆਨਵਾਨ ਭਗਤ। ਜਿਹੜੇ ਗਿਆਨਵਾਨ ਭਗਤ ਹੁੰਦੇ ਹਨ ਉਹਨਾਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਵੀ ਪ੍ਰਾਪਤ ਹੋ ਜਾਂਦੀ ਹੈ, ਪਰ ਉਹ ਫਿਰ ਵੀ ਰੱਬ ਦਾ ਨਾਮ ਲੈਂਦੇ ਨੇ, ਫਿਰ ਵੀ ਉਹ ਭਗਤੀ ਕਰਦੇ ਨੇ, ਔਰ ਉਹਨਾਂ ਨੂੰ ਗਿਆਨਵਾਨ ਭਗਤ ਕਿਹਾ ਜਾਂਦਾ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਸਾਡੇ ਸਿੱਖ ਇਤਿਹਾਸ ਦੇ ਚਮਕਦੇ ਸਿਤਾਰੇ ਹਨ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੁਆਰਾ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋਈ। ਜਦੋਂ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ, ਉਹ ਤਾਂ ਸਮਾਧੀ ਵਿੱਚ ਹੀ ਬੈਠੇ ਰਹਿਣ, ਨਾ ਕਦੀ ਖਾਣਾ, ਨਾ ਕਦੀ ਇਸ਼ਨਾਨ ਕਰਨਾ, ਨਾ ਕੁਝ ਹੋਰ। ਜਦੋਂ ਸਿੱਖਾਂ ਨੇ ਵੇਖਿਆ, ਸਤਿਗੁਰੂ ਦੇ ਕੋਲ ਦੱਸਿਆ, ਕਹਿਣ ਲੱਗੇ ਮਹਾਰਾਜ ਤੁਸੀਂ ਬਾਬੇ ਬੁੱਢੇ ਨੂੰ ਕੀ ਦੇ ਦਿੱਤਾ ਹੈ, ਉਹ ਤਾਂ ਸਾਰਾ ਹੀ ਧਰਮ ਕਰਮ ਛੱਡ ਬੈਠਾ। ਇਹ ਗੱਲ ਸੁਣ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਦੇ ਘਰ ਆਏ, ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ, ਕਹਿਣ ਲੱਗੇ ਬਾਬਾ ਜੀ ਠੀਕ ਹੈ, ਤੁਹਾਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ ਹੈ, ਪਰ ਤੁਹਾਨੂੰ ਆਪਣਾ ਧਰਮ ਕਰਮ ਨਿਤਨੇਮ ਗੁਰਮੁਖ ਨਾਮ ਦਾਨ ਇਸ਼ਨਾਨ ਇਹ ਨਹੀਂ ਛੱਡਣਾ ਚਾਹੀਦਾ। ਤਾਂ ਅੱਗੋਂ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ, ਸੱਚੇ ਪਾਤਸ਼ਾਹ ਮੈਂ ਤੁਹਾਡੀ ਬਾਣੀ ਵਿੱਚ ਇਹ ਪੜ੍ਹਿਆ ਹੈ, ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਪਾਇਆ ਤਾਂ ਕਰਮ ਹੈ ਨਾਸ। ਬਈ ਲੋਕ ਗਿਆਨ ਦੀ ਪ੍ਰਾਪਤੀ ਲਈ ਕਰਮਾਂ ਦਾ ਅਭਿਆਸ ਕਰਦੇ ਨੇ, ਪਰ ਜਦੋਂ ਗਿਆਨ ਹੋ ਜਾਂਦਾ ਫਿਰ ਕਰਮ ਤਾਂ ਨਾਸ ਹੋ ਜਾਂਦੇ ਨੇ। ਇਸ ਲਈ ਹੁਣ ਮੈਨੂੰ ਧਰਮ ਕਰਮ ਕਰਨ ਦੀ ਕੀ ਲੋੜ ਰਹਿ ਗਈ, ਫਲ ਕਾਰਨ ਫੁੱਲੀ ਬਨ ਰਾਏ, ਫਲ ਲਾਗਾ ਤਾਂ ਫੂਲ ਬੁਲਾਏ। ਫਲ ਵਾਸਤੇ ਸਾਰੀ ਬਨਸਪਤੀ ਖਿੜਦੀ ਹੈ, ਪ੍ਰਫੁੱਲਤ ਹੁੰਦੀ ਹੈ, ਅਤੇ ਜਦੋਂ ਉਸਨੂੰ ਫਲ ਲੱਗ ਜਾਂਦਾ ਤਾਂ ਫੁੱਲ ਆਲੋਪ ਹੋ ਜਾਂਦੇ ਨੇ। ਇਸ ਲਈ ਹੁਣ ਧਰਮ ਕਰਮ ਕਰਨ ਦੀ ਕੀ ਲੋੜ ਹੈ। ਤੀਜੀ ਬਾਣੀ ਵਿੱਚ ਉਦਾਹਰਣ ਆਈ ਹੈ, ਕਿਰਤ ਕਾਰਨ ਦਦ ਮਥੈ ਸਿਆਣ, ਜੀਵਨ ਮੁਕਤ ਸਦਾ ਨਿਰਮਾਣ। ਸਿਆਣ ਦਾ ਅਰਥ ਹੈ ਸਿਆਣੀਆਂ ਮਾਈਆਂ ਬੀਬੀਆਂ। ਕਿਰਤ ਕਾਰਨ ਦਦ ਮਥੈ ਸਿਆਣ, ਉਹ ਘਿਓ ਦੀ ਪ੍ਰਾਪਤੀ ਲਈ ਦਹੀਂ ਨੂੰ ਰਿੜਕਦੀਆਂ ਨੇ, ਬਈ ਸਾਨੂੰ ਘਿਓ ਮਿਲ ਜਾਵੇ, ਮੱਖਣ ਲੱਭ ਜਾਵੇ, ਅਤੇ ਜਦੋਂ ਮੱਖਣ ਕੱਢ ਲਿਆ ਮਗਰ ਲੱਸੀ ਰਹਿ ਗਈ, ਉਹਨੂੰ ਰਿੜਕਣ ਦੀ ਕੀ ਲੋੜ ਰਹਿ ਜਾਂਦੀ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਹੁਣ ਤਾਂ ਮੈਂ ਮੱਖਣ ਕੱਢ ਲਿਆ, ਹੁਣ ਮੈਨੂੰ ਹੋਰ ਧਰਮ ਕਰਮ ਨਿਤਨੇਮ ਕਰਨ ਦੀ ਕੀ ਲੋੜ ਹੈ। ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ, ਬਾਬਾ ਜੀ ਗੁਰਮਤ ਦਾ ਇਹ ਅਸੂਲ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉੱਠ ਹਰ ਨਾਮ ਤੇ ਆਵੇ। ਗੁਰਸਿੱਖੀ ਦਾ ਅਸੂਲ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਆਰੋਗਾ। ਬਾਬਾ ਜੀ ਤੁਹਾਡੀ ਇਹ ਵੀ ਗੱਲ ਠੀਕ ਹੈ, ਵੀ ਗਿਆਨ ਲਈ ਸਾਰੇ ਸਾਧਨ ਹੁੰਦੇ ਨੇ ਅਤੇ ਹੁਣ ਭਾਵੇਂ ਤੁਹਾਨੂੰ ਕਿਸੇ ਹੋਰ ਧਰਮ ਕਰਮ ਦੀ ਲੋੜ ਨਹੀਂ ਰਹਿ ਗਈ, ਪਰ ਯਾਦ ਰੱਖੋ ਬਹੁਤ ਸਾਰੇ ਐਸੇ ਜਗਿਆਸੂ ਹੋਣਗੇ ਜਿਹੜੇ ਤੁਹਾਡੇ ਕੋਲ ਆਉਣਗੇ। ਉਹਨਾਂ ਨੇ ਤੁਹਾਡੀ ਕਰਨੀ ਨੂੰ ਵੇਖਣਾ, ਤੁਹਾਡੀ ਰਹਿਣੀ ਨੂੰ ਦੇਖਣਾ, ਤੁਹਾਡੇ ਲਿਬਾਸ ਨੂੰ ਦੇਖਣਾ। ਜੇ ਤੁਹਾਡੀ ਕਰਨੀ ਗੁਰਮਤ ਦੇ ਅਨੁਸਾਰ ਹੋਵੇਗੀ ਤਾਂ ਉਹਨਾਂ ਨੇ ਵੀ ਗੁਰਮਤ ਦੇ ਧਾਰਨੀ ਹੋ ਜਾਣਾ। ਜੇ ਤੁਹਾਡੀ ਕਰਨੀ ਹੋਰ ਹੋਈ, ਚਾਹੇ ਤੁਸੀਂ ਬ੍ਰਹਮ ਗਿਆਨੀ ਵੀ ਬਣ ਗਏ, ਲੋਕਾਂ ਦਾ ਭਲਾ ਨਹੀਂ ਜੇ ਹੋਣਾ। ਇਸ ਗੱਲ ਨੂੰ ਯਾਦ ਰੱਖਿਓ। ਇਉਂ ਗਿਆਨੀ ਭਗਤ ਉਹ ਨੇ ਜਿਹੜੇ ਗਿਆਨ ਪ੍ਰਾਪਤ ਕਰਕੇ ਵੀ ਫਿਰ ਆਪਣਾ ਧਰਮ ਕਰਮ ਨਿਤਨੇਮ ਹਮੇਸ਼ਾ ਲਈ ਨਿਭਾਉਂਦੇ ਨੇ। ਸੋ ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੰਖ ਭਗਤ ਅਣਗਣਿਤ ਪ੍ਰਕਾਰ ਦੇ ਭਗਤ ਨੇ, ਗੁਣ ਗਿਆਨ ਵਿਚਾਰ ਜਿਹੜੇ ਗੁਣਾਂ ਦੀ ਅਤੇ ਗਿਆਨ ਦੀ ਵਿਚਾਰ ਵੀ ਕਰਦੇ ਨੇ। ਜਿਹੜੇ ਭਗਤ ਨੇ ਵਾਹਿਗੁਰੂ ਦੇ ਗੁਣਾਂ ਦੀ, ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਬਾਰ ਗਨੀਮਨ ਗਾਰੈ ਪਛ ਪਸ਼ੂ ਨਗ ਨਾਗ ਨਰਾਧਵ ਸਰਬ ਸਮੈਂ ਸਭ ਕੋ ਪ੍ਰਤਪਾਰੈ। ਵਾਹਿਗੁਰੂ ਦੇ ਗੁਣ ਨੇ, ਭਗਤ ਜਨ ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਕਰਦੇ ਨੇ ਅਤੇ ਨਾਲ ਗਿਆਨ ਦੀ ਵੀ ਵਿਚਾਰ ਕਰਦੇ ਹਨ।
ਅਸੰਖ ਸਤੀ ਅਸੰਖ ਦਾਤਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤੋ ਗੁਣ ਸ੍ਰਿਸ਼ਟੀ ਦੇ ਅੰਦਰ ਅਸੰਖ ਸਤੀ ਅਣਗਿਣਤ, ਸਤੀ ਦਾ ਅਰਥ ਹੈ ਸਤ ਪ੍ਰਤੱਗੀ ਨੇ, ਜਿਨ੍ਹਾਂ ਨੇ ਇਹ ਨਿਯਮ ਕੀਤਾ ਹੋਇਆ ਵੀ ਕਦੇ ਝੂਠ ਨਹੀਂ ਬੋਲਣਾ। ਪਰ ਅਸੀਂ ਹੈ ਵਿਰਲੇ ਨਾ ਹੀ ਕਣੇ ਫੈਲ ਫੱਕੜ ਸੰਸਾਰ, ਜਿਨ੍ਹਾਂ ਦੀ ਰਸਨਾ 'ਤੇ ਕਦੇ ਝੂਠ ਨਹੀਂ ਆਉਂਦਾ। ਅਸੰਖ ਸਤੀ ਉਹ ਅਣਗਿਣਤ ਪ੍ਰਕਾਰ ਦੇ ਸਤ ਪ੍ਰਤੱਗੀ ਲੋਕ ਵੀ ਹਨ, ਜਿਹੜੇ ਹਮੇਸ਼ਾ ਸੱਚ ਦੀ ਟੇਕ ਰਹਿੰਦੇ ਨੇ, ਜਿਨ੍ਹਾਂ ਨੂੰ ਸਤਿਗੁਰੂ ਦੀ ਬਾਣੀ 'ਤੇ ਭਰੋਸਾ ਹੈ। ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ, ਇਹੋ ਜਿਹੇ ਵੀ ਅਣਗਿਣਤ ਨੇ। ਅਸੰਖ ਦਾਤਾਰ ਅਤੇ ਅਣਗਿਣਤ ਉਹ ਲੋਕ ਨੇ ਜਿਹੜੇ ਦਾਤਾਰ ਦਾਤੇ ਬਣ ਕੇ ਦਾਤਾਂ ਵੰਡਦੇ ਨੇ। ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਚਾਰ ਪ੍ਰਕਾਰ ਦੇ ਦਾਤਿਆਂ ਦਾ ਜ਼ਿਕਰ ਕੀਤਾ ਹੈ। ਚਾਰ ਪ੍ਰਕਾਰ ਦੇ ਦਾਤੇ ਕਿਹੜੇ ਨੇ? ਇੱਕ ਤਾਂ ਉਹ ਸਤੀ ਨੇ, ਸਤ ਪ੍ਰਤੱਗੀ ਨੇ। ਸਤੀ ਦੇ ਸੰਤੋਖੀ ਖਾਏ ਤਉ ਨਾਨਕ ਦਰ ਦੀ ਦਾਰ ਸਮਾਏ। ਜਿਹੜੇ ਸਤੀ ਨੇ ਉਹ ਦਿੰਦੇ ਨੇ ਅਤੇ ਸੰਤੋਖੀ ਲੈ ਕੇ ਛਕਦੇ ਨੇ। ਇਹੋ ਜਿਹੇ ਤਾਂ ਬਹੁਤ ਘੱਟ ਹੀ ਹੋਣਗੇ, ਪਰ ਬਹੁਤੇ ਦਾਤੇ ਇਹੋ ਜਿਹੇ ਨੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਵਡਿਆਈ ਦੀ ਇੱਛਾ ਹੁੰਦੀ ਹੈ। ਹਜ਼ੂਰ ਦੇ ਬਚਨ ਆਉਂਦੇ ਨੇ, ਸਤੀਆਂ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ। ਪਹਿਲੀ ਕਿਸਮ ਦੇ ਉਹ ਦਾਤੇ ਨੇ ਜਿਹੜੇ ਦਾਨ ਕਰਦੇ ਨੇ ਅਤੇ ਉਸ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਸੰਤੋਖ ਪੈਦਾ ਹੋ ਜਾਂਦਾ। ਦਾਨ ਕਰਦੇ ਨੇ ਪਰ ਉਹਨਾਂ ਦੀਆਂ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਨੇ। ਕੁਝ ਐਸੇ ਦਾਤੇ ਨੇ ਦੇਣਾ ਕਹਿ ਵਿਚਾਰੇ, ਦੂਸਰੀ ਕਿਸਮ ਦੇ ਹਨ, ਜਿਹੜੇ ਦੇਣ ਦੀ ਵਿਚਾਰ ਵਿੱਚ ਪਏ ਰਹਿੰਦੇ ਨੇ। ਉਹ ਕਹਿੰਦੇ ਨੇ ਜੇ ਇੰਨਾ ਸਾਨੂੰ ਰੱਬ ਨੇ ਦੇ ਦਿੱਤਾ ਅਤੇ ਅਸੀਂ ਇਹਦੇ ਵਿੱਚੋਂ ਇੰਨਾ ਦਾਨ ਕਰਾਂਗੇ। ਉਹ ਦੇਣ ਦੀ ਵਿਚਾਰ ਵਿੱਚ ਪਏ ਰਹਿੰਦੇ ਨੇ। ਜਿਹੜੇ ਉੱਤਮ ਦਾਤੇ ਨੇ ਉਹ ਤਾਂ ਦਾਨ ਕਰਕੇ ਵੀ ਰੱਬ ਕੋਲੋਂ ਕੁਝ ਨਹੀਂ ਮੰਗਦੇ, ਕਿਸੇ ਕੋਲੋਂ ਵੀ ਕੁਝ ਨਹੀਂ ਮੰਗਦੇ। ਉਹ ਤਾਂ ਸੰਤੁਸ਼ਟ ਹੋ ਜਾਂਦੇ ਨੇ, ਸਬਰ ਅਤੇ ਸ਼ੁਕਰ ਦੇ ਵਿੱਚ ਰਹਿੰਦੇ ਨੇ। ਅਤੇ ਦੂਸਰੀ ਕਿਸਮ ਦੇ ਉਹ ਦਾਤੇ ਨੇ ਦੇਣਾ ਕਹਿ ਵਿਚਾਰ, ਜਿਹੜੇ ਦੇਣ ਦੀ ਵਿਚਾਰ ਦੇ ਵਿੱਚ ਪਏ ਰਹਿੰਦੇ ਨੇ ਵੀ ਅਸੀਂ ਹੁਣ ਇੰਨਾ ਕੁ ਦਾਨ ਕੀਤਾ ਅਤੇ ਜੇ ਇੰਨਾ ਰੱਬ ਦੇਊਗਾ ਅਤੇ ਇੰਨਾ ਕੁ ਹੋਰ ਅਸੀਂ ਦਾਨ ਕਰ ਦੇਵਾਂਗੇ। ਇਹੋ ਜਿਹੀ ਵਿਚਾਰ ਵਾਲੇ ਵੀ ਦੂਸਰੀ ਕਿਸਮ ਦੇ ਦਾਤੇ ਨੇ। ਤੀਸਰੀ ਕਿਸਮ ਦੇ ਦਾਤੇ ਉਹ ਨੇ ਦੇ ਮੰਗੇ ਸਹਿਸਾ ਗੁਣਾ, ਜਿਹੜੇ ਕਿਸੇ ਨੂੰ ਦੇ ਕੇ ਅਤੇ ਫਿਰ ਉਹਦਾ ਫਲ ਹਜ਼ਾਰ ਗੁਣਾ ਮੰਗਦੇ ਨੇ। ਜਿਵੇਂ ਆਮ ਤੌਰ 'ਤੇ ਕਿਸੇ ਵਿਦਵਾਨ ਨੇ ਲਿਖਿਆ ਹੈ, ਕਈ ਇਹੋ ਜਿਹੇ ਲੋਕ ਨੇ ਜਿਹੜੇ ਤੇਲੀ ਵਟੇ ਹਵੇਲੀ ਗੰਢੇ ਵਟੇ ਸੰਡਾ ਮੰਗਦੇ ਨੇ। ਦੇ ਮੰਗੇ ਸਹਿਸਾ ਗੁਣ, ਸੇਵਾ ਥੋੜ੍ਹੀ ਮੰਗਣ ਬਹੁਤਾ, ਥੋੜ੍ਹੀ ਜਿਹੀ ਸੇਵਾ ਕਰਨੀ ਅਤੇ ਮੰਗ ਬਹੁਤਾ ਕੁਝ ਲੈਣਾ, ਇਹੋ ਜਿਹੇ ਵੀ ਮੰਗਦੇ ਨੇ ਤੀਸਰੀ ਕਿਸਮ ਦੇ। ਸੋਭ ਕਰੇ ਸੰਸਾਰ, ਤੀਜੀ ਕਿਸਮ ਦੇ ਉਹ ਮੰਗਦੇ ਨੇ ਜਿਹੜੇ ਇਸ ਲਈ ਦਾਨ ਕਰਦੇ ਨੇ ਬਈ ਉਹਨਾਂ ਦੀ ਦੁਨੀਆਂ ਦੇ ਵਿੱਚ ਸੋਭਾ ਹੋਵੇ। ਕਿ ਇਹੋ ਜਿਹੇ ਵੀ ਲੋਕ ਨੇ ਜੇ ਕੋਈ ਉਹ ਦਾਨ ਕਰ ਦੇਣ ਅਤੇ ਕਿਧਰੇ ਉਹਨਾਂ ਦਾ ਕੋਈ ਨਾਂ ਲੈਣਾ ਭੁੱਲ ਜਾਵੇ ਅਤੇ ਉੱਥੇ ਹੀ ਰੌਲਾ ਪਾ ਲੈਂਦੇ ਨੇ। ਇਹੋ ਜਿਹੇ ਵੀ ਦਾਤੇ ਨੇ। ਸੋਭ ਕਰੇ ਸੰਸਾਰ, ਜਿਨ੍ਹਾਂ ਨੂੰ ਕੇਵਲ ਵਡਿਆਈ ਦੀ ਭੁੱਖ ਹੁੰਦੀ ਹੈ, ਸਾਡੀ ਵਡਿਆਈ ਹੋਵੇ। ਆਹ ਜਿਹੜੇ ਵੱਡੇ ਵੱਡੇ ਮਾਇਆਧਾਰੀ ਨੇ, ਜਿੱਥੇ ਲੋੜ ਹੈ ਉੱਥੇ ਉਹ ਕਿਸੇ ਨੂੰ ਕੁਛ ਦੇ ਕੇ ਨਹੀਂ ਰਾਜੀ, ਕੌਡੀ ਨਹੀਂ ਦੇ ਕੇ ਰਾਜੀ। ਜਿੱਥੇ ਉਹਨਾਂ ਨੂੰ ਪਤਾ ਹੋਵੇ ਵੀ ਸਾਡਾ ਅਖਬਾਰਾਂ ਵਿੱਚ ਨਾਂ ਆਵੇਗਾ, ਇਸ਼ਤਿਹਾਰ ਛਪਣਗੇ, ਅਤੇ ਉੱਥੇ ਉਹ ਜਾ ਕੇ ਦਾਨ ਕਰਦੇ ਨੇ। ਇਹੋ ਜਿਹੇ ਵੀ ਦਾਤੇ ਨੇ। ਪਰ ਸਤਿਗੁਰੂ ਕਹਿੰਦੇ ਨੇ ਅਸਲੀ ਦਾਤੇ ਉਹ ਹੁੰਦੇ ਨੇ ਵੀ ਜਿਹੜੇ ਛੁਪਾ ਕੇ ਦਾਨ ਕਰਦੇ ਨੇ, ਕਿਸੇ ਨੂੰ ਦੱਸਦੇ ਤੱਕ ਵੀ ਨਹੀਂ। ਦਾਨ ਇਸ ਢੰਗ ਦੇ ਨਾਲ ਕਰਨਾ ਚਾਹੀਦਾ। ਮਹਾਂਪੁਰਖ ਦੱਸਦੇ ਸਨ ਬਈ ਤੁਸੀਂ ਜੇ ਸੱਜੇ ਹੱਥ ਨਾਲ ਦਾਨ ਕੀਤਾ, ਖੱਬੇ ਹੱਥ ਨੂੰ ਪਤਾ ਨਾ ਲੱਗੇ। ਉਸ ਦਾਨ ਦਾ ਫਲ ਸਭ ਤੋਂ ਵਧੇਰੇ ਪ੍ਰਾਪਤ ਹੁੰਦਾ ਹੈ। ਇਸ ਲਈ ਐਵੇਂ ਫੋਕੀਆਂ ਵਡਿਆਈਆਂ ਦੇ ਵਿੱਚ ਪੈ ਕੇ ਦਾਨ ਕਰਨਾ ਇਹ ਕੋਈ ਗੁਰਮਤ ਦਾ ਅਸੂਲ ਨਹੀਂ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਅਸੰਖ ਸਤੀ ਅਸੰਖ ਦਾਤਾਰ, ਅਣਗਿਣਤ ਪ੍ਰਕਾਰ ਦੇ ਸਤੀ ਦਾਨੀ ਹਨ, ਜਾਂ ਸਤੀ ਦਾ ਅਰਥ ਹੈ ਸੱਚ ਪ੍ਰਤੱਗੀ ਹਨ, ਅਤੇ ਅਸੰਖ ਦਾਤਾਰ ਅਤੇ ਅਣਗਿਣਤ ਪ੍ਰਕਾਰ ਦੇ ਦਾਤੇ ਨੇ ਜਿਹੜੇ ਹਮੇਸ਼ਾ ਲਈ ਦਾਤਾਂ ਹੀ ਵੰਡਦੇ ਰਹਿੰਦੇ ਹਨ।
ਅਸੰਖ ਸੂਰ ਮੋਹ ਪੱਖ ਸਾਰ,
ਹਜ਼ੂਰ ਕਹਿੰਦੇ ਨੇ ਅਣਗਿਣਤ ਉਹ ਸੂਰਮੇ ਨੇ ਜਿਹੜੇ ਮੋਹ ਪੱਖ ਸਾਰ, ਜਿਹੜੇ ਆਪਣੇ ਮੂੰਹ ਉੱਤੇ, ਸਾਰ ਦਾ ਅਰਥ ਹੈ ਲੋਹੇ ਨੂੰ, ਪੱਖ ਦਾ ਅਰਥ ਹੈ ਖਾਂਦੇ ਨੇ। ਇਹਦਾ ਮਤਲਬ ਇਹ ਹੈ ਜਿਹੜੇ ਸਾਹਮਣੇ ਜੰਗ ਦੇ ਹੋ ਕੇ ਲੜਦੇ ਨੇ, ਮੂੰਹ ਉੱਤੇ ਸ਼ਸਤਰਾਂ ਦੇ ਵਾਰ ਸਹਿੰਦੇ ਨੇ, ਐਸੇ ਵੀ ਸੂਰਮੇ ਨੇ। ਅਸਲੀ ਸੂਰਮਾ ਉਹੀ ਹੁੰਦਾ ਹੈ ਜਿਹੜਾ ਜੰਗ ਦੇ ਵਿੱਚ ਕਦੇ ਪਿੱਠ ਨਹੀਂ ਦਿਖਾਉਂਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਧਰਮੀ ਸੂਰਮੇ ਦਾ ਇਹ ਆਦਰਸ਼ ਲਿਖਿਆ ਹੈ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ। ਸੂਰਮੇ ਵੀ ਸਤੋਗੁਣ ਸ੍ਰਿਸ਼ਟੀ ਵਿੱਚ ਆਉਂਦੇ ਨੇ, ਜਿਹੜੇ ਧਰਮ ਦੀ ਖਾਤਰ ਲੜਦੇ ਨੇ, ਜਾਨਾਂ ਵਾਰਦੇ ਨੇ। ਅਸੰਖ ਸੂਰ ਮੋਹ ਪਾਕਸਾਰ, ਜਿਹੜੇ ਆਪਣੇ ਮੂੰਹ ਉੱਤੇ ਲੋਹੇ ਦੀ ਮਾਰ ਨੂੰ ਖਾਂਦੇ ਨੇ, ਸ਼ਸਤਰਾਂ ਦੇ ਵਾਰ ਸਹਾਰਦੇ ਨੇ, ਗੋਲੀਆਂ ਖਾਂਦੇ ਨੇ, ਵੀ ਐਸੇ ਵੀ ਧਰਮੀ ਸੂਰਮੇ ਅਣਗਿਣਤ ਨੇ। ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਆਖਿਆ ਸੀ ਸੂਰਮੇ ਦੇ ਦੋਵਾਂ ਹੱਥਾਂ ਵਿੱਚ ਲੱਡੂ ਹੁੰਦੇ ਨੇ, ਜੇ ਜਿੱਤ ਜਾਣ ਦੁਨੀਆਂ ਦਾ ਸੁੱਖ ਭੋਗਦੇ ਨੇ, ਰਾਜ ਪਾਗ ਅਤੇ ਸਰਦਾਰੀਆਂ ਉਹਨਾਂ ਨੂੰ ਮਿਲਦੀਆਂ ਨੇ, ਅਤੇ ਜੇ ਉਹ ਸ਼ਹੀਦੀ ਪਾ ਜਾਂਦੇ ਨੇ ਤਾਂ ਫਿਰ ਉਹਨਾਂ ਨੂੰ ਅੱਗੇ ਪ੍ਰਲੋਕ ਵਿੱਚ ਸੁੱਖ ਅਤੇ ਸਤਿਕਾਰ ਮਿਲਦਾ। ਇਸੇ ਲਈ ਇਹੋ ਜਿਹੇ ਬੇਅੰਤ ਸੂਰਮੇ ਨੇ, ਤਿੰਨ ਪ੍ਰਕਾਰ ਦੇ ਵੈਸੇ ਸੂਰਮੇ ਲਿਖੇ ਮਿਲਦੇ ਨੇ, ਰਥੀ, ਮਹਾਰਥੀ ਅਤੇ ਅਤਰਥੀ ਸੂਰਮੇ। ਰਥੀ ਸੂਰਮੇ ਉਹਨਾਂ ਨੂੰ ਕਿਹਾ ਜਾਂਦਾ ਸੀ ਵੀ ਜਿਹੜੇ ਆਪਣੇ ਬਰਾਬਰ ਦੇ ਦੁਸ਼ਮਣ ਦਾ ਮੁਕਾਬਲਾ ਕਰਨ ਪਰ ਹਾਰ ਨਾ ਮੰਨਣ, ਉਹ ਰਥੀ ਸੂਰਮੇ ਨੇ। ਮਹਾਰਥੀ ਉਹ ਸੂਰਮੇ ਮੰਨੇ ਜਾਂਦੇ ਸਨ ਜਿਹੜੇ 10,000 ਫੌਜ ਦਾ ਮੁਕਾਬਲਾ ਕਰ ਸਕਦੇ ਸਨ। ਇੱਕ ਇੱਕ ਸੂਰਮਾ 10,000 ਫੌਜ ਤੋਂ ਡਰਦਾ ਨਹੀਂ ਸੀ, ਉਹ ਮਹਾਰਥੀ ਸਨ। ਅਤਰਥੀ ਸੂਰਮਾ ਉਸ ਨੂੰ ਮੰਨਿਆ ਜਾਂਦਾ ਸੀ ਵੀ ਜਿਹੜਾ ਅਣਗਿਣਤ ਫੌਜਾਂ ਦੇ ਨਾਲ ਲੜਦਾ, ਕਦੇ ਵੀ ਆਪਣੀ ਹਾਰ ਨਾ ਮੰਨੇ, ਉਸ ਨੂੰ ਅਤਰਥੀ ਸੂਰਮਾ ਕਿਹਾ ਜਾਂਦਾ ਸੀ। ਜਿਵੇਂ ਕਲਗੀਧਰ ਪਾਤਸ਼ਾਹ ਨੂੰ ਚਮਕੌਰ ਦੀ ਗੜੀ ਦੇ ਆਲੇ ਦੁਆਲੇ 10,00,000 ਫੌਜ ਨੇ ਘੇਰਾ ਪਾਇਆ ਅਤੇ ਗੁਰੂ ਮਹਾਰਾਜ ਦੇ ਨਾਲ ਕੇਵਲ 40 ਸਿੰਘ ਸਨ, ਔਰ ਉਹਨਾਂ ਨੇ 1,25,00,000 ਨਾਲ ਹੀ ਨਹੀਂ, ਇੱਕ ਇੱਕ ਸੂਰਮੇ ਨੇ 10,00,000 ਫੌਜ ਦੇ ਨਾਲ ਮੁਕਾਬਲਾ ਕੀਤਾ, ਉਹ ਅਤਰਥੀ ਸੂਰਮੇ ਸਨ। ਇਸ ਲਈ ਹਜ਼ੂਰ ਕਹਿੰਦੇ ਅਸੰਖ ਸੂਰ ਮੋਹ ਪਾਕਸਰ, ਅਣਗਿਣਤ ਉਹ ਸੂਰਮੇ ਨੇ ਜਿਹੜੇ ਆਪਣੇ ਮੂੰਹ 'ਤੇ ਲੋਹੇ ਨੂੰ ਖਾਂਦੇ ਨੇ, ਲੋਹੇ ਦੇ ਸ਼ਸਤਰਾਂ ਦੇ ਵਾਰ ਸਹਾਰਦੇ ਨੇ, ਸਾਹਮਣੇ ਹੋ ਕੇ ਸ਼ਹੀਦੀਆਂ ਪਾਉਂਦੇ ਹਨ।
ਅਸੰਖ ਮੋਨ ਲਿਵ ਲਾਏ ਤਾਰ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੰਖ ਦਾ ਅਰਥ ਹੈ ਅਣਗਿਣਤ। ਮੋਨ, ਮੋਨੀ ਲੋਕ ਹਨ, ਮੋਨੀ ਉਸ ਨੂੰ ਕਹਿੰਦੇ ਨੇ ਜਿਹੜਾ ਬੋਲੇ ਨਾ, ਕਿਸੇ ਨਾਲ ਗੱਲ ਨਾ ਕਰੇ, ਖਾਮੋਸ਼ ਰਹੇ, ਚੁੱਪ ਰਹੇ, ਕਹਿੰਦੇ ਇਹ ਤਾਂ ਮੋਨੀ ਹੈ। ਹਜ਼ੂਰ ਕਹਿੰਦੇ ਨੇ ਅਸੰਖ ਮੌਨ ਅਣਗਿਣਤ ਮੋਨੀ ਲੋਕ ਹਨ, ਲਿਵਲਾਏ ਤਾਰ, ਵੀ ਜਿਹੜੇ ਤੇਲ ਤਾਰਾ ਵਾਂਗ ਆਪਣੀ ਜਿਹੜੀ ਲਿਵ ਸੁਰਤ ਦੀ ਤਾਰ ਹੈ ਉਹਨੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਹੀ ਜੋੜੀ ਰੱਖਦੇ ਨੇ। ਕਿਉਂਕਿ ਜਿਹੜਾ ਬਹੁਤਾ ਬੋਲਣਾ ਹੈ ਇਹਦੇ ਨਾਲ ਵੀ ਸਾਡੀ ਜਿਹੜੀ ਸ਼ਕਤੀ ਹੈ ਉਹ ਅਜਾਈ ਚਲੀ ਜਾਂਦੀ ਹੈ। ਹਾਂ, ਵਿਚਾਰ ਦਾ ਬੋਲਣਾ, ਥੋੜ੍ਹਾ ਬੋਲਣਾ, ਇਹਦੇ ਨਾਲ ਬਚਨਾਂ ਵਿੱਚ ਵੀ ਸਤਿਆ ਆ ਜਾਂਦੀ ਹੈ। ਅਤੇ ਜਿਹੜੇ ਮੁਨੀ ਲੋਕ ਇਸ ਲਈ ਮੌਨ ਧਾਰਨ ਕਰਦੇ ਸਨ ਅਤੇ ਜਿਹੜੀ ਬੋਲਣ 'ਤੇ ਸ਼ਕਤੀ ਖਰਚ ਹੁੰਦੀ ਸੀ ਅਤੇ ਉਸ ਨੂੰ ਆਪਣੇ ਅੰਦਰ ਆਤਮਾ ਦੀ ਪ੍ਰਾਪਤੀ ਲਈ ਵਰਤਦੇ ਸਨ, ਇਸ ਲਈ ਉਹਨਾਂ ਨੂੰ ਮੋਨੀ ਆਖਿਆ ਜਾਂਦਾ ਸੀ। ਜਿੰਨਾ ਚਿਰ ਆਦਮੀ ਬਾਹਰੋਂ ਨਹੀਂ ਆਪਣੀ ਬੋਲ ਬਾਣੀ ਨੂੰ ਸੰਕੋਚ ਲੈਂਦਾ ਅਤੇ ਉਹਨਾਂ ਚਿਰ ਤੱਕ ਸਮਾਧੀ ਨਹੀਂ ਕਦੀ ਵੀ ਲੱਗ ਸਕਦੀ। ਪਹਿਲਾਂ ਬਾਹਰੋਂ ਆਪਣੀ ਬੋਲ ਬਾਣੀ 'ਤੇ ਸੰਕੋਚ ਕਰਨਾ ਪੈਂਦਾ ਅਤੇ ਫਿਰ ਉਸ ਤੋਂ ਬਾਅਦ ਸੁਰਤ ਅੰਤਰਮੁੱਖ ਹੁੰਦੀ ਹੈ। ਹਜ਼ੂਰ ਕਹਿੰਦੇ ਅਸੰਖ ਮੌਨ ਅਣਗਿਣਤ ਤੋਂ ਮੋਨੀ ਲੋਕ ਨੇ ਜਿਹੜੇ ਤੇਲ ਤਾਰਾ ਵਾਂਗ ਆਪਣੀ ਸੁਰਤ ਦੀ ਤਾਰ ਨੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜੀ ਰੱਖਦੇ ਹਨ।
ਕੁਦਰਤ ਕਵਣ ਕਹਾਂ ਵਿਚਾਰ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਸ ਕਾਦਰ ਦੀ ਕੁਦਰਤ ਬੇਅੰਤ ਹੈ, ਉਹਦੇ ਵਿੱਚ ਸਤੋ ਗੁਣ ਸ੍ਰਿਸ਼ਟੀ ਵੀ ਬੇਅੰਤ ਹੈ। ਕਵਣ ਕਹਾਂ ਵਿਚਾਰ, ਮੈਂ ਉਹਨਾਂ ਦੀ ਵਿਚਾਰ ਨੂੰ ਕਿਵੇਂ ਬਿਆਨ ਕਰ ਸਕਦਾ ਹਾਂ, ਮੈਂ ਨਹੀਂ ਉਹਨਾਂ ਬਾਰੇ ਕੁਛ ਵੀ ਬਿਆਨ ਕਰ ਸਕਦਾ, ਕਿਉਂਕਿ ਵਾਹਿਗੁਰੂ ਆਪ ਵੀ ਬੇਅੰਤ ਹੈ, ਉਹਦੀ ਕੁਦਰਤ ਵੀ ਬੇਅੰਤ ਹੈ ਔਰ ਉਹਦੀ ਸ੍ਰਿਸ਼ਟੀ ਵੀ ਬੇਅੰਤ ਹੈ। ਇਸੇ ਲਈ ਕੁਦਰਤ ਕੌਣ, ਮੇਰੇ ਵਿੱਚ ਕੀ ਤਾਕਤ ਹੈ, ਮੇਰੇ ਵਿੱਚ ਕੀ ਸ਼ਕਤੀ ਹੈ ਕਿ ਮੈਂ ਉਸ ਵਾਹਿਗੁਰੂ ਦੀ ਕੁਦਰਤ ਦਾ ਕੋਈ ਵਿਚਾਰ ਕਹਿ ਸਕਾਂ।
ਵਾਰਿਆ ਨਾ ਜਾਵਾ ਇੱਕ ਵਾਰ।
ਹਜ਼ੂਰ ਕਹਿੰਦੇ ਨੇ ਮੇਰੇ ਪਾਸੋਂ ਤਾਂ ਇੱਕ ਵਾਰ ਇੱਕ ਵਾਲ ਮਾਤਰ ਵੀ ਉਸ ਵਾਹਿਗੁਰੂ ਦੀ ਕੁਦਰਤ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਮੈਂ ਤਾਂ ਕੁਦਰਤ ਦਾ ਇੱਕ ਰੋਮ ਮਾਤਰ ਵੀ ਬਿਆਨ ਨਹੀਂ ਕਰ ਸਕਦਾ। ਵਾਹਿਗੁਰੂ ਦੀ ਕੁਦਰਤ ਇੰਨੀ ਮਹਾਨ ਹੈ, ਕੁਦਰਤ ਇੰਨੀ ਬੇਅੰਤ ਹੈ। ਜਿਹੜੇ ਹੁਣ ਅਮਰੀਕਾ ਦੇ ਵਿੱਚ ਬੜੇ ਬੜੇ ਸਾਇੰਸਦਾਨ ਨੇ, ਬੜੇ ਬੜੇ ਵਿਗਿਆਨੀ ਖੋਜਾਂ ਕਰ ਰਹੇ ਨੇ ਔਰ ਉਹ ਵੀ ਇਸ ਨਤੀਜੇ 'ਤੇ ਪਹੁੰਚੇ ਨੇ ਵੀ ਵਾਹਿਗੁਰੂ ਦੀ ਕੁਦਰਤ ਬੇਅੰਤ ਹੈ, ਉਹਦਾ ਅੰਤ ਪਾਉਣਾ ਨਾਮੁਮਕਿਨ ਹੈ। ਜਿੰਨਾ ਅਸੀਂ ਸਾਇੰਸ ਦੇ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਉਨੀ ਵਾਹਿਗੁਰੂ ਦੀ ਕੁਦਰਤ ਵੀ ਮਹਾਨ ਸੂਖਮ ਬਣੀ ਜਾਂਦੀ ਹੈ। ਜਿੰਨਾ ਹੁਣ ਤੱਕ ਅਸੀਂ ਸਮਝਿਆ ਹੈ ਉਹ ਤਾਂ ਸਮੁੰਦਰ ਵਿੱਚੋਂ ਇੱਕ ਕਤਰਾ ਮਾਤਰੀ ਹੈ। ਵਾਰਿਆ ਨਾ ਜਾਵਾ ਇੱਕ ਵਾਰ, ਜਾਂ ਇਉਂ ਕਹਿ ਦਿਓ ਵੀ ਜਿਵੇਂ ਇੱਕ ਰੇਤ ਦਾ ਟਿੱਬਾ ਹੋਵੇ, ਕਿਣਕਾ ਮਾਤਰ ਅਸੀਂ ਕੁਦਰਤ ਦੇ ਬਾਰੇ ਕੁਝ ਸਮਝ ਸਕੇ ਹਾਂ। ਇਸੇ ਲਈ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਮੇਰੀ ਕੀ ਤਾਕਤ ਹੈ, ਤੇਰੀ ਕੁਦਰਤ ਬੇਅੰਤ ਹੈ। ਵਾਰਿਆ ਨਾ ਜਾਵਾ ਇੱਕ ਵਾਰ, ਇੱਕ ਵਾਲ ਮਾਤਰ ਵੀ, ਇੱਕ ਰੋਮ ਮਾਤਰ ਵੀ, ਰੰਚਕ ਭਰ ਵੀ ਮੈਂ ਉਸ ਕੁਦਰਤ ਦੇ ਬਾਰੇ ਬਿਆਨ ਨਹੀਂ ਕਰ ਸਕਦਾ।
ਜੋ ਤੁਦ ਭਾਵੈ ਸਾਈ ਭਲੀਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਹੁਣ ਤੇ ਇਹੀ ਗੱਲ ਸਾਨੂੰ ਚੰਗੀ ਲੱਗਦੀ ਹੈ, ਤੇਰੀ ਰਜ਼ਾ ਦੇ ਵਿੱਚ ਰਹਿਣਾ, ਤੇਰੇ ਭਾਣੇ ਦੇ ਵਿੱਚ ਰਹਿਣਾ। ਜੋ ਤੁਦ ਭਾਵੈ, ਜੋ ਤੈਨੂੰ ਪਾਉਂਦਾ ਹੈ ਸਾਈ ਭਲੀ ਕਾਰ, ਸਾਨੂੰ ਉਹੀ ਕਾਰ ਕਿਰਤ ਉਹੀ ਕੰਮ ਚੰਗਾ ਲੱਗਦਾ। ਜੋ ਤੈਨੂੰ ਪਾਉਂਦਾ ਉਹੀ ਕੰਮ ਸਾਨੂੰ ਚੰਗਾ ਲੱਗਦਾ, ਕਿਉਂਕਿ ਜੋ ਵੀ ਕੁਝ ਸੰਸਾਰ ਦੇ ਵਿੱਚ ਹੋ ਰਿਹਾ ਹੈ ਨਾ, ਇਹ ਉਸ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਹੋ ਰਿਹਾ। ਜੋ ਕੁਝ ਵਾਹਿਗੁਰੂ ਕਰਦਾ ਉਹ ਸਾਡੇ ਭਲੇ ਦੀ ਖਾਤਰ ਕਰਦਾ ਹੈ। ਇਸ ਲਈ ਹੇ ਵਾਹਿਗੁਰੂ ਤੂੰ ਸਾਡੇ 'ਤੇ ਰਹਿਮਤ ਕਰ, ਅਸੀਂ ਤੇਰੀ ਰਜ਼ਾ ਨੂੰ ਰਾਜ਼ੀ ਹੋ ਕੇ ਮੰਨੀਏ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨੀਏ। ਜੋ ਤੁਦ ਪਾਵੈ ਸਾਈ ਭਲੀ ਕਰ, ਜੋ ਤੈਨੂੰ ਪਾਉਂਦਾ ਸਾਨੂੰ ਉਹੀ ਭਲੀ ਕਾਰ ਜਾਪਦੀ ਹੈ।
ਸਦਾ ਸਲਾਮਤ ਨਿਰੰਕਾਰ।
ਹੇ ਨਿਰੰਕਾਰ, ਹੇ ਅਕਾਲ ਪੁਰਖ ਵਾਹਿਗੁਰੂ, ਇਹਨਾਂ ਰੰਗ ਰੂਪਾਂ ਤੋਂ ਪਰੇ हे अकाल पुरख वाहिगुरु, तू सदा सलामत, तू हमेशा लई सलामत दा अर्थ है स्थिर रहन वाले। बाकी ते सारी दुनिया नासवंत है, दृष्ट मान है, सगल मथेना। आ जिन्ने भी ग्रह उपग्रह आपां देखदे हाँ, चाहे सूरज ते चंद्रमा तक भी ने, इन्होंने भी एक दिन नाश होना। दुनिया कैस मुकामे, ये दुनिया की जिहड़ी मुकाम स्थिति है ये ते नाशवंत है, एक ना एक दिन जरूर जाना ही पैंदा है। इसलिए हजूर कहिंदे, हे निरंकार, हे वाहिगुरु, तू हमेशा लिए सदा सर रहन वाला है, इसलिए हुण तू ही साडे ते कृपा कर, जो तेनू पाउंदा सानू उही भली कार जापे, असी तेरे पाने विच चलीए, तेरी रजा विच राजी रहीए। बस यही एक दात तेरे पासों मंगदे हाँ, आपे हर एक रंग है, आपे बहुरंगी, जो तिस पावै नानका साई गल चंगी। ये गल कहनी बड़ी सौखी है, कमाउणी बहुत औखी है। जदों सिर ते पैंदी है ना, पता उदों लगदा, जदों खोपर लहाउणे पैंदे ने, बंद बंद कटवाउणा पैंदा है, चरखड़ियां ते चढ़ना पैंदा है, गोलियां दे निशाने बनना पैंदा है, पता उदों लगदा जो तुद पावै साई पलीकार। जिन्हां ते गुरु की कृपा हुंदी है, ते भाई उही वाहिगुरु की रजा नूं पलीकार करके स्वीकार करदे ने। साहिब सतगुरु सच्चे पातशाह ने महान बख्शिश की, पावन पवित्र अमोलक उपदेश बख्शे, आपां इन्हां नूं सुणिआ, सुन के मन विच वसाईए, इहदे नाल साडे जीवन की सफलता होवेगी। सब संगतां दा हार्दिक धन्नवाद, होईआं भुल्लां चुक्कां लई खिमा करना।
जो तुद भावै साई पलीकार, तू सदा सलामत निरंकार।
वाहिगुरु जी का खालसा, वाहिगुरु जी की फतेह।